गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिसका सिरलेख है अरशी प्रीतम। आओ उसका अगला भाग सरवण करने की कोशिश करिए जी। पिछले भाग में असी पढ़िया कि जदों सतगुरु ते होर सारे शहीद ते छोटे साहबजादे ते आदक शरीर छड़ के मात लोक तो प्याना करते हैं, ਤਾਂ ਅੱਗੇ ਦਾ ਵਰਤਾਓ ਕਿਸ ਤਰ੍ਹਾਂ ਦਾ ਆਉਂਦਾ ਹੈ ਉਹ ਦਰਸਾਇਆ ਗਿਆ ਸੀ। ਉਹ ਪਹਿਲਾ ਆਤਮ ਲਹਿਰਾਓ ਸੀ, ਹੁਣ ਇੱਥੇ ਆਪ ਜੀ ਦੂਸਰੇ ਆਤਮ ਲਹਿਰਾਓ ਦਾ ਵਰਣਨ ਕਰਦੇ ਹਨ। ਇਸ ਹਿੱਸੇ ਵਿੱਚ ਆਪ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਜਿਹੜੇ ਪ੍ਰਵਾਨ ਹੋਏ ਗੁਰਸਿੱਖ ਸਨ ਉਹਨਾਂ ਦਾ ਵਰਣਨ ਕੀਤਾ ਹੈ। ਫਿਰ ਸਾਰੇ ਪਾਤਸ਼ਾਹੀਆਂ ਦੇ ਦਰਸ਼ਨ ਅਤੇ ਵਾਹਿਗੁਰੂ ਜੀ ਦੇ ਦਰਸ਼ਨ ਦੀ ਇੱਕ ਝਾਕਾ ਪੇਸ਼ ਕੀਤਾ ਹੈ। ਸਾਨੂੰ ਤਾਂ ਇਉਂ ਜਾਪਦਾ ਹੈ ਜਿਵੇਂ ਭਾਈ ਸਾਹਿਬ ਜੀ ਨੇ ਆਪਣੀ ਸੁਰਤੀ ਵਿੱਚ ਇਹ ਸਾਰੇ ਦੇ ਸਾਰੇ ਕੌਤਕ ਨੂੰ ਆਪ ਅਨੁਭਵ ਕੀਤਾ, ਫਿਰ ਉਸਦਾ ਅੱਖਰਾਂ ਵਿੱਚ ਬਿਆਨ ਕੀਤਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹੁਣ ਇੱਕ ਹੋਰ ਵੇਗ ਆਇਆ, ਕੈਸਾ ਅਦਭੁਤ ਉਲਾਰਾ ਪਿਆ। ਜੇ ਅਸੀਂ ਆਪਣੇ ਲੋਕ ਵਾਸੀਆਂ ਦੀ ਸਮਝ ਗੋਚਰਾ ਕਰਨਾ ਚਾਹੀਏ ਤਾਂ ਇਉਂ ਹੈ ਕਿ ਅੱਖ ਦੇ ਫਰਕੇ ਵਿੱਚ ਅਸੰਖਾ ਮੀਲ ਪੈਂਡਾ ਤੈਅ ਹੋ ਗਿਆ। ਵਾਹ ਵਾਹ ਦੋਦੀ ਚਾਨਣਾ ਆ ਗਿਆ, ਠੰਡਾ ਠੰਡਾ ਮਨ ਐਂ ਇਕੱਠਾ ਔਰ ਸ਼ਾਂਤ ਹੋ ਰਿਹਾ ਹੈ, ਜਿਵੇਂ ਕੋਈ ਟਿਕਾਉ ਅਤੇ ਰਸਲੀਨਤਾ ਦਾ ਦੇਸ਼ ਹੈ, ਸੁਹਾਵਣੀ ਸੀਤਲਤਾ ਦੀ ਅਵਧੀ ਹੈ। ਇੱਥੇ ਇੱਕ ਸੁੰਦਰ ਵੱਡਾ ਸਾਰਾ ਇੱਕੋ ਕਮਰਾ ਹੈ, ਦੋਦੀ ਚਾਨਣੇ ਦਾ ਬਣਿਆ ਹੈ। ਇਸ ਦੇ ਅੰਦਰ ਸਿਰੇ ਵਾਲੇ ਪਾਸੇ ਇੱਕ ਸਫੇਦ ਰੰਗ ਦਾ ਅਤ ਦਮਕਾ ਮਾਰਦਾ ਤਖਤ ਹੈ, ਜੋ ਐਂ ਜਾਪਦਾ ਹੈ ਕਿ ਕਿਸੇ ਹੀਰੇ ਵਰਗੇ ਚਟਾਨ ਵਿੱਚੋਂ ਕੱਟ ਕੇ ਉੱਕਰ ਕੇ ਬਣਾਇਆ ਹੈ। ਇਸ ਪਰ ਐਸੀਆਂ ਪਹਿਲਾਂ ਕੱਢੀਆਂ ਹਨ ਕਿ ਰੋਸ਼ਨੀ ਉੱਤੇ ਪੈਂਦੀ ਦਾ ਪੈਰ ਟਿਕਦਾ ਨਹੀਂ ਜਾਪਦਾ, ਤਿਲਕ ਤਿਲਕ ਪੈਂਦੀ ਹੈ ਔਰ ਜਿਉਂ ਜਿਉਂ ਤਿਲਕਦੀ ਹੈ ਤਿਉਂ ਤਿਉਂ ਅੱਖਾਂ ਵਿੱਚ ਚੱਕਾਚੂਨ ਛਾਉਂਦੀ ਹੈ। ਪਰ ਇਸ ਚੱਕਾਚੂਨ ਨਾਲ ਘਬਰਾ ਨਹੀਂ ਪੈਂਦਾ, ਸਰੂਰ ਆਉਂਦਾ ਹੈ। ਤਖਤ ਖਾਲੀ ਹੈ ਪਰ ਇਸ ਦੇ ਪਿੱਛੇ ਕੁਛ ਅਤ ਦਮਕਦਾਰ ਪਰ ਟਿਕਾਊਦਾਰ ਰੂਪ ਵਾਲੀਆਂ ਸੂਰਤਾਂ ਖੜੀਆਂ ਹਨ। ਜਦ ਕਮਰੇ ਵਿੱਚ ਅੱਗੇ ਪਿੱਛੇ ਤੱਕੋ ਤਾਂ ਸਾਰਾ ਭਰਪੂਰ ਹੈ, ਡਾਢੇ ਹੀ ਪਿਆਰੇ ਪ੍ਰੇਮ ਵਾਲੇ ਸਿੱਕਾਂ ਵਾਲੇ ਸਦਰਾਂ ਵਾਲੇ ਤਾਂਗਾਂ ਵਾਲੇ ਲੋਚਾਂ ਵਾਲੇ ਸੱਜਣ ਜੁੜੇ ਬੈਠੇ ਹਨ। ਸਾਰਿਆਂ ਦੇ ਸਰੀਰ ਅਤ ਸੂਖਮ ਪਰ ਦੋਧੀ ਝਾਲ ਵਾਲੇ ਚਾਨਣੇ ਦੇ ਬਣੇ ਹਨ। ਚਿਹਰੇ ਪ੍ਰੇਮ ਦਾ ਅਲਾਂਬਾ ਹਨ ਪਰ ਅਲਾਂਬਾ ਸਰਦ ਚਾਨਣੀ ਦੇ ਚੰਦ ਵਾਂਗੂ ਅਡੋਲ ਅਤੇ ਸੀਤਲ ਹੈ। ਤਖਤ ਦੇ ਅੱਗੇ ਕੁਛ ਥਾਂ ਵੇਲੀ ਹੈ ਜਿੱਥੇ ਇੱਕ ਨਿਰਮਲ ਨੀਲ ਵਾਂਗੂ ਝਾਲ ਦੀ ਚੌਕੀ ਉੱਤੇ ਆਰਤੀ ਦਾ ਸਮਿਆਨ ਤਰਿਆ ਹੈ। ਇੱਥੋਂ ਲੈ ਕੇ ਬਾਹਰਲੇ ਦਰਵਾਜ਼ੇ ਤਾਈਂ ਸਾਰੇ ਦਿਵ ਰੂਪੀਆਂ ਦੇ ਵਿਚਕਾਰ ਦੀ ਰਸਤਾ ਹੈ। ਹੁਣ ਸਾਰੇ ਪ੍ਰੇਮੀ ਅਦਬ ਨਾਲ ਖੜ੍ਹੇ ਦਿਸਣ ਲੱਗ ਪਏ। ਦਰਵਾਜ਼ੇ ਤੋਂ ਬਾਹਰ ਸੜਕ ਪਰ ਦੂਰ ਤੀਕ ਦੁਵੱਲੀ ਪ੍ਰਕਾਸ਼ ਸਰੂਪਾਂ, ਸੰਸਾਰ ਦੇ ਪ੍ਰਸਿੱਧ ਆਗੂਆਂ ਅਤੇ ਆਤਮ ਅਰੂੜਾਂ ਦੀ ਕਤਾਰ ਖੜ੍ਹੀ ਹੈ ਅਤੇ ਫੁੱਲਾਂ ਦੀ ਵਰਖਾ ਕਰਨ ਲਈ ਤਿਆਰ ਖੜ੍ਹੀ ਹੈ। ਮਾਲੂਮ ਹੁੰਦਾ ਹੈ ਕਿ ਕਿਸੇ ਦੀ ਉਡੀਕ ਲੱਗ ਰਹੀ ਹੈ। ਹੁਣ ਇੱਕ ਤਿੱਖਾ ਲਿਸ਼ਕਾਰਾ ਵੱਜਾ, ਉਸੇ ਹੀਰੇ ਵਰਗੇ ਪਰ ਕੇਵਲ ਪ੍ਰਕਾਸ਼ ਦੇ ਬਣੇ ਤਖਤ ਪਰ ਇੱਕ ਮੋਹਨੀ ਮੂਰਤ ਬਿਰਾਜਮਾਨ ਹੈ। ਕਮਰੇ ਤਖਤ ਦਿਵਯ ਸਰੂਪਾਂ ਸਭਨਾ ਦਾ ਰੂਪ ਪ੍ਰਕਾਸ਼ ਦਾ ਸੀ, ਪਰੰਤੂ ਇਸ ਮਨਹਰਨ ਮਨੋਹਰ ਮੂਰਤੀ ਦੀ ਇਹ ਅਕਾਲ ਮੂਰਤੀ ਹੋਰ ਹੀ ਸੂਖਮ ਅਤੇ ਹੋਰ ਹੀ ਚਮਕੀਲੇ ਰੂਪ ਦੀ ਬਣੀ ਹੋਈ ਸੀ। ਆਪ ਤਖਤਪੁਰ ਬਿਰਾਜੇ ਧਿਆਨ ਮਗਨ ਹਨ, ਨੈਣ ਬੰਦ ਹਨ, ਪਦਮਾਸਨ ਬਿਰਾਜ ਰਹੇ ਹਨ। ਖੱਬੇ ਪਾਸੇ ਲੱਕ ਨਾਲ ਤਲਵਾਰ ਹੈ ਜੋ ਮਿਆਨ ਵਿੱਚ ਬਿਰਾਜ ਰਹੀ ਹੈ, ਜਿਸ ਪੁਰ ਲਿਖਿਆ ਹੈ ਭਗਤ ਰੱਖਿਅਕ। ਸੱਜੇ ਹੱਥ ਜਮੁਰਦਾਂ ਵਰਗੇ ਪਰ ਅਤ ਉੱਚੇ ਆਪ ਤੇ ਡਾਢੇ ਨਿਰੋਲ ਪਾਣੀ ਵਾਲੇ ਕਿਸੇ ਡਾਢੇ ਸੁੱਚੇ ਰੰਗ ਵਾਲੇ ਰੇਸ਼ੇ ਤੋਂ ਸਾਫ਼ ਪਾਰਦਰਸ਼ਕ ਪਦਾਰਥ ਦੀ ਸਿਮਰਨੀ ਹੈ, ਜਿਸ ਦੇ ਮਣਕੇ ਕਾਰੀਗਰ ਨੇ ਇਉਂ ਬਣਾਏ ਹਨ ਕਿ ਨਿਗਰ ਗੋਲਿਆਈ ਦੀਆਂ ਛੇਕਦਾਰ ਗੋਲੀਆਂ ਵਾਂਗੂ ਨਹੀਂ ਪਰ ਵਾਹਿਗੁਰੂ ਇਹਨਾਂ ਅੱਖਰਾਂ ਨੂੰ ਉਕਰ ਕੇ ਗੁਲਿਆਈ ਦੇ ਦਿੱਤੀ ਹੈ ਅਤੇ ਫਿਰ ਪ੍ਰੀਤ ਤਾਰ ਵਿੱਚ ਪਰੋ ਦਿੱਤਾ ਹੈ। ਮੇਰੂ ਦੇ ਮਣਕੇ ਵਿੱਚ ਧਿਆਨ ਮੂਰਤੀ ਦਾ ਨਕਸ਼ਾ ਦਿਸਦਾ ਹੈ। ਇਹ ਸਿਮਰਨਾ ਸੱਜੇ ਹੱਥ ਵਿੱਚ ਦਮਕ ਦਾ ਰਸ ਭਰੀਆਂ ਕਿਰਨਾਂ ਛੱਡ ਰਿਹਾ ਹੈ। ਪਿਛਲੇ ਪਾਸੇ ਖੜ੍ਹੇ ਕੋਈ ਡਾਢੇ ਪਿਆਰੇ ਚਵਰ ਕਰ ਰਹੇ ਹਨ ਅਤੇ ਬਾਕੀ ਦੇ ਖੜ੍ਹੇ ਸਾਰੇ ਗਰਦਨਾਂ ਨਿਵਾਈ ਹੱਥ ਜੋੜੇ। ਜਿਉਰਮੀ ਖੁਸ਼ੀ ਜਰਵੇਂ ਉਮਾਹਾ, ਪੁੱਜ ਗਈ ਆਸ ਪੁੱਜ ਗਈ ਸਿੱਖ, ਪੁੱਗ ਆਈ ਸਦਰ ਅਤੇ ਸਿਰੇ ਚੜੀ ਪ੍ਰੀਤ ਦੇ ਰਸ ਭਰੇ ਰੰਗ ਵਿੱਚ ਅਦਬ ਅਤੇ ਉੱਚੇ ਕਰਨ ਵਾਲੇ ਚਮਕਵੇਂ ਭੈ ਵਿੱਚ ਖੜ੍ਹੇ ਹਨ ਕਿ ਇਸ ਤੋਂ ਉੱਚੇ ਮੰਡਲਾਂ ਥੀ ਇੱਕ ਸ਼ੋਲਾ ਆਇਆ ਔਰ ਪਈ ਪਈ ਆਰਤੀ ਆਪੇ ਜਗ ਉੱਠੀ। ਐਸੀ ਜਗੀ ਅਤੇ ਚਮਕੀ ਕੇ ਸਵਾਦ ਆ ਗਿਆ। ਹੁਣ ਇੱਕ ਆਵਾਜ਼ ਦਾ ਫਰਾਟਾ ਆਇਆ, ਮਲਿਆਗੜ ਤੋਂ ਮਿੱਠੀ ਚੰਦਨ ਵਾਸ਼ਨਾ ਤੋਂ ਪਿਆਰੀ, ਚੰਬੇਲੀ ਵਾਸ਼ਨਾ ਤੋਂ ਸੁਹਾਵੀ ਵਾਸ਼ਨਾ ਭਰ ਗਈ ਔਰ ਇਲਾਹੀ ਨਾਚ ਸ਼ੁਰੂ ਹੋ ਗਿਆ। ਆਰਤੀ ਇੱਕ ਬਿਰਦ ਪਰ ਨੂਰ ਦੇ ਬੁੱਕੇ ਸੱਜਣ ਦੇ ਹੱਥਾਂ ਵਿੱਚ ਹੈ। ਬੁੱਢਾ ਹੈ, ਹਾਂ ਇਹ ਬਚਪਨ ਤੋਂ ਹੀ ਬੁੱਢਾ ਖਵਾਉਂਦਾ ਸੀ, ਪਰ ਪਿਆਰ ਦੇ ਰੰਗ ਜਵਾਨ ਹੈ। ਗੁਰਮੁਖ ਜੋ ਹੋਇਆ ਨਾਮ ਦਾ ਬੁੱਢਾ ਹੈ, ਉਂਝ ਬੁੱਢਾ ਕਦੇ ਨਹੀਂ। ਆਰਤੀ ਇਸ ਦੀ ਪ੍ਰੀਤ ਤਾਰ ਪਰੋਤੇ ਹੱਥਾਂ ਵਿੱਚ ਲਹਿਰੇ ਲੈ ਰਹੀ ਹੈ ਅਤੇ ਸਾਰੇ ਸੱਜਣਾਂ ਦੇ ਲੂਹਾਂ ਵਿੱਚੋਂ, ਰੋਮ ਰੋਮ ਵਿੱਚੋਂ, ਜੀ ਹਾਂ ਗੁਰਮੁੱਖਾਂ ਦੇ ਲੂਹ ਲੂਹ ਵਿੱਚੋਂ ਨਾਦ ਉੱਠਿਆ ਅਤੇ ਇਹ ਸੰਗੀਤ ਅਤ ਮਧੁਰ ਅਤ ਪਿਆਰੀ ਡਾਢੀ ਹੀ ਰਸ ਭਿੰਨੀ ਸੁਰ ਵਿੱਚ ਹੋਇਆ। ਤਤ ਤੇਲ ਨਾਮ ਕੀ ਆਬਾਤੀ, ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ, ਬੂਝੇ ਬੂਝਣ ਹਾਰਾ, ਪੰਚੇ ਸ਼ਬਦ ਅਨਾਹਦ ਬਾਜੇ, ਸੰਘੇ ਸਾਰੰਗ ਪਾਨੀ, ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਆਰਤੀ ਦੇ ਮਗਰੋਂ ਸਾਰੇ ਸੱਜਣ ਬਿਰਾਜ ਗਏ, ਪਰ ਬਾਹਰ ਖੜ੍ਹੇ ਸਾਰੇ ਦਿਬ ਰੂਪੀ ਨਿਵੇਂ ਖੜ੍ਹੇ ਹਨ ਔਰ ਕੀਰਤਨ ਕਰ ਰਹੇ ਹਨ, ਜਿਸ ਦੀ ਮਧੁਰ ਧੁਨੀ ਤੰਬੂਰੀ ਦੀ ਗੂੰਜ ਵਾਂਗੂ ਅੰਦਰ ਜਾ ਰਹੀ ਹੈ। ਤਖ਼ਤ ਪਰ ਉਹ ਮਾਤਲੋਕ ਵਿੱਚ ਵਿਚਰਨ ਵਾਲੇ ਪ੍ਰੀਤਮ, ਪਰ ਅਸਲ ਵਿੱਚ ਸਾਰੇ ਅਰਸ਼ਾਂ ਦੇ ਮਾਲਕ ਅਰਸ਼ੀ ਪ੍ਰੀਤਮ, ਕਲਗੀਆਂ ਵਾਲੇ, ਸ਼ਕਤੀਆਂ ਵਾਲੇ, ਨੈਣ ਖੋਲ ਕੇ ਨਜ਼ਰ ਨਾਲ, ਮਿਹਰ ਦੀ ਨਜ਼ਰ ਨਾਲ, ਤਾਰ ਲੈਣ ਵਾਲੀ ਨਜ਼ਰ ਨਾਲ ਤੱਕ ਰਹੇ ਹਨ। ਆਪ ਦੇ ਖੱਬੇ ਪਾਸੇ ਦੇ ਹੱਥ ਦੀ ਛਾਪ ਵਿੱਚ ਲਿਖਿਆ ਹੈ, ਕੁੱਲ ਅਦੇਵ ਸ਼ਕਤੀਆਂ ਪਰ ਹੁਕਮ। ਸੱਜੇ ਹੱਥ ਦੀ ਛਾਪ ਵਿੱਚ ਲਿਖਿਆ ਹੈ, ਕੁੱਲ ਦੇਵ ਸ਼ਕਤੀਆਂ ਪਰ ਹੁਕਮ। ਹੁਣ ਇਸ ਤਾਰਨਹਾਰ ਅਤੇ ਉੱਚ ਮੰਡਲਾਂ ਦੇ ਪ੍ਰੀਤਮ ਜੀ ਦਾ ਮਨ, ਬਖਸ਼ਿਨ ਅਤੇ ਪ੍ਰਿਤਪਾਲ ਮਨ ਲਹਿਰੇ ਵਿੱਚ ਆਇਆ। ਆਵਾਜ਼ ਆਈ, ਧੰਨ ਪਾਈ ਬੁੱਢਾ, ਛੇ ਜਾਮਿਆਂ ਦਾ ਮਿੱਤਰ, ਸੱਚਾ ਮਿੱਤਰ, ਤੇਰੀ ਪ੍ਰੀਤ ਤੇਰੀ ਘਾਲ ਸਫਲ। ਵਾਹ ਭਾਈ ਗੁਰਦਾਸ, ਜ਼ਿੰਦਗੀ ਦੇ ਕਵੀ, ਰੱਬੀ ਰਚਨਾ ਵਾਲਿਆਂ ਗੁਰ ਕੀਰਤਨੀਆਂ, ਭਾਈ ਜੀ ਭਾਈ ਜੀ ਸਦਾ ਥਿਰ ਜੀ, ਅਤੇ ਸਾਡਾ ਹਸਮੁਖੀ ਅਤੇ ਰੁਸ ਰੁਸ ਕੇ ਪ੍ਰੀਤ ਕਰਨ ਵਾਲਾ ਸੁੱਚੇ ਮਰਦਾਂ ਦਾ ਮਰਦ ਮਰਦਾਨਾ, ਜੰਗਲਾਂ ਵਿੱਚ ਸਾਥ ਦੇਣ ਵਾਲਿਆ, ਬਈ ਮਿੱਤਰਾ ਇਸ ਦੇਸ਼ ਵਿੱਚ ਜੀਓ ਜਿੱਥੇ ਕਦੇ ਭੁੱਖ ਨਹੀਂ। ਡਿੱਠਾ ਹਾਈ ਮੈਂ ਕਿਸ ਭੋਜਨ ਆਸਰੇ ਜੀਵਦਾ ਸੀ, ਤੂੰ ਵੀ ਹੁਣ ਖਾ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਭਾਈ ਨੰਦ ਲਾਲ ਜੀ ਜ਼ਿੰਦਗੀ ਨਾਮੇ ਆਏ, ਸਾਡੇ ਮਾਤ ਲੋਕ ਦੇ ਕਵੀ ਰਾਜ ਆਏ, ਜੀਓ ਭਾਈ ਜੀਓ ਸਦਾ ਜੀਓ। ਇਸ ਤਰ੍ਹਾਂ ਨਾਲ ਦਸਾਂ ਹੀ ਜਾਮਿਆਂ ਦੇ ਇੱਕ ਇੱਕ ਪਿਆਰੇ ਸਿਰੇ ਚੜ੍ਹੇ, ਭਗਤੀ ਪੁਗਾਏ ਵੈਰਾਗੀ ਪਰ ਰਸੀਏ ਪੂਰਨ ਹੋਏ ਸਿੱਖਾਂ ਦੇ, ਜੋ ਕੇਵਲ ਇਸ ਦਰਬਾਰ ਵਿੱਚ ਜਗਮਗ ਕਰ ਰਹੇ ਸੇ, ਸਤਿਗੁਰ ਨੇ ਨਾਮ ਲਏ ਅਤੇ ਵਰਦਾਨ ਦਿੱਤੇ। ਘਾਲਾਂ ਜਦੋਂ ਕੀਤੀਆਂ ਤਦੋਂ ਹੀ ਥਾਂ ਪੈ ਗਈਆਂ ਸਨ, ਪਰ ਇੱਕ ਹੋਰ ਕੌਤਕ ਹੈ ਕਿ ਅੱਜ ਥਾਂ ਪਈਆਂ ਜਦ ਅਰਸ਼ੀ ਪ੍ਰੀਤਮ ਨੇ ਪ੍ਰਵਾਨ ਆਖੀ। ਪ੍ਰਵਾਨ ਵੀ ਅੱਗੇ ਆਖੀਆਂ ਸਨ, ਪਰ ਅੱਜ ਕੋਈ ਉਮਾ ਦਾ ਵੱਖਰਾ ਚੋਜ ਹੈ। ਅੱਜ ਪ੍ਰਵਾਨ ਹੋ ਗਏ, ਪੰਚ ਹੋ ਗਏ, ਪ੍ਰਧਾਨ ਹੋ ਗਏ, ਅੱਜ ਸਰੂਪ ਦਰ ਵਿੱਚ ਪ੍ਰਵਾਨ ਹੋ ਕੇ ਸੋ ਗਏ, ਸੁਹਬ ਗਏ, ਸੋਹਣੇ ਹੋ ਗਏ। ਹਾਂ ਗੁਰ ਧਿਆਨ ਲਿਵਲੀ ਨਾ ਸੋਹਣੇ ਹੋਣ ਤਾਂ ਹੋਰ ਕੌਣ ਹੋਵੇ। ਧੱਕੋ ਸਾਰਿਆਂ ਦੇ ਲਿਬਾਸ ਬਦਲ ਗਏ, ਦਮਕ ਦੀਆਂ ਤਿੱਲੇ ਦੀਆਂ ਤਾਰਾਂ ਵਰਗੇ ਪ੍ਰਕਾਸ਼ੀ ਲਿਬਾਸ ਉੱਚੇ ਪ੍ਰਕਾਸ਼ ਵਾਲੇ ਹੋ ਗਏ। ਚਿੜਦੀਆਂ ਕਲਾਂ ਦੇ ਤੁਰਲੇ ਸਭ ਦੀਆਂ ਦਸਤਾਰਾਂ ਵਿੱਚ ਦਮਕ ਪਏ। ਮਸਤਕਾਂ ਪਰ ਗੁਜੜਾ ਲਦਮ ਲਾਲ ਦੀਆਂ ਮਣੀਆਂ ਲਟਕ ਪਈਆਂ। ਚਿਹਰਿਆਂ ਦੇ ਭਾਵ ਪ੍ਰਤਾਪਸ਼ੀਲ ਹੋ ਗਏ, ਰਾਜਾਨ ਅਰਥਾਤ ਰਾਜਿਆਂ ਵਾਂਗੂ ਪ੍ਰਤਾਪੀ ਅਤੇ ਤੇਜਸਵੀ ਅਤੇ ਸ਼ਕਤੀਮਾਨ ਹੋ ਗਏ। ਪਰ ਪ੍ਰਵਾਨ ਹੋ ਕੇ ਪਿਆਰੇ ਦੀ ਪ੍ਰੀਤ ਤਾਰ ਵਿੱਚ ਪ੍ਰੀਤਮ ਦੇ ਧਿਆਨ ਵਿੱਚ ਮਗਨ ਤੇ ਆਪ ਨਿਵਾਰੇ ਰੰਗ ਵਿੱਚ ਉੱਚੇ ਤੋਂ ਉੱਚੇ ਲਹਿਰੇ ਲੈ ਰਹੇ ਤੇ ਸਿਫਤ ਸਲਾਹਾਂ ਨਾਲ ਭਰ ਰਹੇ ਹਨ, ਪ੍ਰਵਾਨ ਹੋ ਗਏ। ਪਿਆਰੇ ਵੀਰੋ, ਤੁਸੀਂ ਧਨ ਹੋ, ਵਧਾਈਆਂ ਯੋਗ ਹੋ, ਨਾਮ ਰਤੇ ਗੁਰਮੁਖੋ, ਕਿਉਂ ਨਾ ਸੁਖ ਪਾਓ। ਜਦ ਸੁਖਦਾਤਾ ਇਹ ਕਹਿ ਆਇਆ ਹੈ, ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ, ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ, ਧਨ ਧਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਪੜ੍ਹਤੇ। ਵਰਦਾਨ ਲੈ ਕੇ ਸਾਰੇ ਸਿੱਖੀ ਮੰਡਲ ਵਿੱਚ ਕੀਰਤਨ ਦੀ ਧੁਨੀ ਉੱਠੀ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤਿਰਵੰਤ, ਨ ਕਿਨਹੀ ਲਈਏ ਰਹਾਓ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਥੋਰੀ, ਤੁਮ ਆਪਨ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦੇ ਆਲਾ, ਨਾਨਕ ਕਰਕੇ ਗੋਲ। ਤੀਸਰਾ ਆਤਮ ਲਹਿਰਾਓ। ਮਿਸੀ ਮਿਸੀ ਲਹਿਰ ਮਿਸੀ ਨਹੀਂ, ਅਤ ਪ੍ਰਕਾਸ਼ ਦੇ ਕਾਰਨ ਅੱਖਾਂ ਨਾ ਤੱਕ ਸਕਣ ਦੇ ਸਬਬ ਮਿਸੀ ਮਿਸੀ ਲੱਗਣ ਵਾਲੀ ਚਾਨਣੀ ਦੀ ਇੱਕ ਲਹਿਰ ਆਈ, ਵੇਗ ਆਇਆ। ਖਿਨ ਵਿੱਚ ਮਾਨੋ ਅਸੰਖਾਂ ਅਸੰਕੋ ਦਾ ਚੱਕਰ ਲੰਘਿਆ। ਉਂਝ ਪੈਂਡੇ ਵਾਂਗੂ ਨਹੀਂ ਹੋਇਆ ਤਾਂ ਹੋਰ ਵੇ, ਪਰ ਮਨੁੱਖੀ ਸਮਝ ਗੋਚਰਾ ਕਰਨ ਲਈ ਐਵੇਂ ਹੀ ਕਹਿ ਆਉਂਦਾ ਹੈ। ਹੁਣ ਤਾਂ ਹੋਸ਼ ਦੇ ਖੰਭ ਸੜਦੇ ਹਨ, ਫਿਕਰ ਦੇ ਪੈਰ ਪੁੱਜਦੇ ਹਨ, ਸੋਚ ਦੀਆਂ ਲੱਤਾਂ ਟੁੱਟਦੀਆਂ ਹਨ, ਧਿਆਨ ਚੱਕਰ ਖਾਂਦੇ ਹਨ, ਖਿਆਲ ਦੀ ਕੁਝ ਪੇਸ਼ ਨਹੀਂ ਜਾਂਦੀ, ਕੁਝ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ। ਬੇਹੋਸ਼ੀ ਹੈ, ਅੱਗ ਬਲਦੀ ਹੈ, ਸਾੜ ਦੀ ਲਾਟ ਆਉਂਦੀ ਹੈ, ਸਾਡੇ ਸੰਸਾਰੀ ਬਸਤਰਾਂ ਸਰੀਰ ਮਨ ਸਮਝ ਤੱਕ ਸਭ ਨੂੰ ਫੂਕ ਕਰਦੀ ਹੈ। ਇੱਕ ਫਟਾਕਾ ਵੱਜਦਾ ਹੈ, ਨਵੇਂ ਜਾਏ ਬੋਟ ਵਾਂਗੂ ਅਸੀਂ ਆਪਣੇ ਹੁਣ ਤੱਕ ਦੇ ਸਾਰੇ ਖੰਭਾਂ ਤੋਂ ਹੀਣ, ਪਰ ਕਿਸੇ ਅਤਿ ਅਕਥਨੀਏ ਨੂਰ ਦੇ ਨਿਆਣੇ ਬਾਲ ਬਣ ਕੇ ਸੁੱਤੇ ਗਿਆਨ ਵਿੱਚ ਮਗਨ, ਸੁੱਤੇ ਰੰਗ ਵਿੱਚ, ਸੁੱਤੇ ਨਜ਼ਰ ਵਿੱਚ, ਸੁੱਤੇ ਦੇ ਦੇਖਣੇ ਦੇਖਦੇ ਹਾਂ। ਇੱਕ ਤਖ਼ਤ ਹੈ ਪਰ ਕੁਝ ਨਹੀਂ ਕਹਿ ਸਕਦੇ, ਇਉਂ ਜਾਪਦਾ ਹੈ, ਡਲਕ ਦਰ ਡਲਕ ਹੈ, ਚਮਕ ਦਰ ਚਮਕ ਹੈ, ਉਸ ਪਰ ਨੌ ਪਾਤਸ਼ਾਹ ਬਿਰਾਜਮਾਨ ਹਨ। ਤੀਜੀ ਤੇਜ ਹੈ, ਮਹਾਂ ਪਾਵਨ, ਮਹਾਂ ਉੱਚਾ, ਮਹਾਂ ਤਰਲ, ਮਹਾਂ ਸੁਖਮ, ਪਰ ਮਹਾਂਬਲੀ ਤੇਜ ਨੂੰ। ਇੱਕੋ ਤੇਜ ਹੈ ਪਰ ਫਿਰ ਨੋਹਾਂ ਭਾਹਾਂ ਮਾਰਦਾ ਹੈ, ਨੌ ਅੱਡ ਅੱਡ ਆਬਾ ਦਿਖਾਉਂਦਾ ਹੈ, ਪਰ ਫਿਰ ਹੈ ਇੱਕੋ। ਨੌ ਆਸਣ ਲੱਗੇ ਹਨ, ਉਪਰੋਂ ਨੌ ਜੋਤਾਂ ਦਮਕਾਂ ਦੇ ਰਹੀਆਂ ਹਨ, ਇੱਕ ਆਸਣ ਖਾਲੀ ਪਿਆ ਹੈ। ਜਦ ਗਊ ਕਰ ਤੱਕੋ ਤਾਂ ਅੱਖਾਂ ਮਿਟ ਮਿਟ ਜਾਂਦੀਆਂ ਹਨ, ਜੇ ਸੁੱਤੇ ਸਿਰ ਤੱਕੋ ਤਾਂ ਕੇਵਲ ਇੱਕ ਜੋਤ ਹੀ ਜੋਤ ਦੀਦੀ ਹੈ। ਪਤਾ ਨਹੀਂ ਇੱਥੇ 10 ਆਸਣ ਹਨ ਕਿ ਅਸੀਂ 10 ਆਸਣਾਂ ਦਾ ਧਿਆਨ ਲੈ ਕੇ ਆਏ ਹਾਂ। ਹੋਰ ਗਊ ਕਰਦੇ ਹਾਂ ਤਾਂ ਕੀ ਤੱਕਦੇ ਹਾਂ ਕਿ ਪ੍ਰਤਾਪਸ਼ੀਲ ਰਾਜਾ, ਉਹ ਸੱਚਾ ਪਾਤਸ਼ਾਹ, ਉਹ ਕਲਗੀਆਂ ਵਾਲਾ, ਉਹ ਮਹਿਮਾ ਵਾਲਾ, ਉਹ ਫੌਜਾਂ ਵਾਲਾ, ਮਨੁੱਖਾਂ ਵਿੱਚ ਮਨੁੱਖ ਦਿਸਦਾ, ਪਰ ਅਸਲ ਵਿੱਚ ਇਹਨਾਂ ਮੰਡਲਾਂ ਦਾ ਪ੍ਰਤਾਪੀ ਤੇਜਸਵੀ ਪ੍ਰੀਤਮ ਇਸ ਤਖ਼ਤ ਦੇ ਮੋਹਰੇ ਆ ਕੇ ਆਦਿ ਮੂਰਤੀ ਦੀ ਚਰਨਾਂ 'ਤੇ ਢਹਿ ਕੇ ਆਖਦਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੋ ਕਦੇ ਕਿਸੇ ਅੱਗੇ ਨਹੀਂ ਸੀ ਝੁਕਦਾ ਹੁੰਦਾ, ਅੱਜ ਵਾਰੋ ਵਾਰੀ ਨਵਾਂ ਹੀ ਅਕਾਲ ਮੂਰਤੀਆਂ ਅੱਗੇ ਝੁਕ ਰਿਹਾ ਹੈ, ਕੀ ਅਚਰਜ ਹੈ। ਹਾਂ, ਪਰ ਸਾਡੇ ਲੋਕ ਵਿੱਚ ਵੀ ਤਾਂ ਝੁਕ ਗਿਆ ਹੈ, ਨਾਨਕ ਹੋ ਕੇ, ਹਾਂਜੀ ਮਾਲਕ ਹੋ ਕੇ ਅੰਗਦ ਅੱਗੇ ਝੁਕਿਆ ਸੀ, ਅੰਗਦ ਹੋ ਕੇ ਅਮਰ ਅੱਗੇ ਝੁਕਿਆ ਸੀ, ਅਮਰ ਹੋ ਕੇ ਰਾਮਦਾਸ ਅੱਗੇ ਝੁਕਿਆ, ਆਪੇ ਰਾਮ ਆਪੇ ਰਾਮਦਾਸ ਹੋ ਕੇ ਅਰਜਨ ਅੱਗੇ ਝੁਕਿਆ, ਅਰਜਨ ਹੋ ਕੇ ਹਰਗੋਬਿੰਦ ਅੱਗੇ ਝੁਕਿਆ, ਅਤੇ ਹਰਗੋਬਿੰਦ ਆਪ ਹੋ ਕੇ ਹਰ ਰਾਏ ਅੱਗੇ ਝੁਕਿਆ, ਅਤੇ ਆਪ ਕਰਤਾ ਹਰ ਰਾਏ ਹੋ ਕੇ ਹਰ ਕ੍ਰਿਸ਼ਨ ਅੱਗੇ ਝੁਕਿਆ, ਅਤੇ ਆਪ ਕ੍ਰਿਸ਼ਨ, ਹਾਂ ਹਰੀ ਰੂਪ ਕ੍ਰਿਸ਼ਨ ਹੋ ਕੇ ਤੇਗ ਧਨੀ ਤੇਗ ਬਹਾਦਰ ਅੱਗੇ ਝੁਕਿਆ, ਅਤੇ ਤੇਗ ਬਹਾਦਰ ਤੇਗ ਅੱਗੇ ਸਿਰ ਅਰਪਣੋ ਪਹਿਲੇ गोबिंद गुरगोबिंद अगे चुकया। जद असा मात लोक विच अखी नौ वरी झुकदा डिठा सी, जे अज आपे अगे आप चुक रहा है तां की अचरज है। हुण दसवीं गद्दी सखणी ना रही, साडे बाला प्रीतम, साडे प्यारे प्रीतम, साडे कलगियां वाले प्रीतम, साडे अरशी प्रीतम इत्थे शोभ गए। ओ तको उस तेज विच हुलारा आया, दसे रूप एक हो गए, हुण किन्नी नीज लाओ इको रूप दीदा है। सते बलवण ने सच किया सी, जोत समाणी जोत माहे आप आपे सेती मिक्यों। लो बई ए दस रंगा तो एक चानने रंगी बनी जोत, ए इको एक जोत हुण इथों टुर पई। हुण इस तों अगे इहो ही जोत जा सकदी है, सो असी तां इत्थे ही खड़े रह गए। ए जोत टुर पई, दूर दूर चली गई, दूर की नेड़े तो नेड़े चली गई। किथे चली गई? जिथे दूर नेड़े कहना खता तुल है। जिथे ए जोत गई उथे अगे एक जोत सी, ए जोत उस जोत विच घुल मिल गई। जिकों दो दीवियां दा चानना घुल मिल जांदा है ते पता नहीं लगदा तिकुरे दोवें चानने, नहीं नहीं ए दोवें जोतां मिल गईयां। इस जोत दा तेज अकथनीय है, सब वर्णना तो बार है। इसका तेज अखंड अरा चल है, इत्थे वर्त दा एक दूरों डिठा कौतक जो साड़ी समझ गोचरा होने ले किया जा सकता है। इं है परम जोत एक महान दिब मूल तत्, परम तत्तां दे परम तत्, असलों अखीर दा असल स्वरूप, अरूप अरंग तेजमय, तेज पुंज तेज, आप सारे तेजां दा तेज, प्रकाशां दा प्रकाश, ब्रह्मांड दा मालक है। वाहिगुरु उसका नाम साडे विच प्रसिद्ध है। वह समझो एक महान ही अत ही वधवे अपने प्रकाश स्वरूप विच स्थित है कि उस परम ज्योति की हजूरी विच ज्योति स्वरूप पहुँचते हैं। पितावत कृपाल हो के परम ज्योति जी इस चरण चुमदी ज्योत नूं गोदी विच लै के प्यार देंदे ते शाबाश आखदे ते सफल काल सफल कमाई सफल रजा मनण कह कह के प्यार देंदे हैं। फिर आखदे हन बेटा अकाली बेड़ा बनाओ, ब्रह्मण दा प्रबंध हुण तुहाडे हाथ है, अरूप रूप विच वसो, उच्चे मंडलां विच वसो, मेरी गोद विच खेलो, मेरे विच वसो, मेरी गोद तों ब्रह्मण दी हर नुक्कड़ तक तुसानू सुतंत्र खुल है, सारे दे मालक हो, सब शक्तियां गुप्त प्रगट तुसाडे हुकम विच हन, जाओ सारे जग दा प्रबंध संभालो, तुसा आपा निवार के केवल ते निष्काम रह के मेरा प्रेम दृढ़ाया, जगत नूं इह सच्चा टिकाणा सच दा थां, असली आत्म विश्राम दा पद दृढ़ाया, जो ओ प्रेम करके आपे दे अंदरों चढ़ चढ़ के भाल पाल के प्राप्त करदे हन। तू मैं मेरी दे देश जा के ए मैं मेरी दी काई नहीं खादी, तू ही एक है, तू ही एक है जो इस पद दे जोग हैं। जाओ जिकुर धरा ते धर्म चलाया, हुण अकाल मूर्ति रंग विच रह के अकाली बेड़ा साज के अकाल दे विच टिक के काल अकाल सारे देशां दा प्रबंध करो। इस प्यार लाड सन्मान आदर दरगाह परवानगी नाल आपनू सच्चे दर विच पहनाया गया, ढाडी सच्चे महल खसम बुलाया, सच्ची सिफत सलाह कपड़ा पाया। हाँ इस इलाही बख्शिश दे मगरों परम ज्योति अपनी ज्योति रंग विच अर सुते प्रकाश मगनता ते प्रेम रंग विच हो गए, जिसनू साड़ी बोली विच एउं कहांगे कि तखत बैठे पातशाह अपने प्यारे नू बख्शिश करके अपने रंग विच मगन हो गए ते उना दे प्यारे जी दा हुकम बजा लियावण नू टुर पए। हुण अरशां दे प्रीतम जी फिर टुर पए। गुरु रूप प्यारी साध संगत जी, इस लिखत का अगला हिस्सा आप जी नूं अगे पढ़ के सरवण कराउण दी कोशिश करांगे। वाहिगुरू जी का खालसा, वाहिगुरू जी की फतेह।